दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी सरवण कर रहे सी। कल पिछले अध्याय की समाप्ति हुई सी, अज एक नवे अध्याय का प्रारंभ। ग्रंथाकार भाई संतोख सिंह जी एक दोहरे दे नाल करदे ने, मैं अज दी कथा नूं इत्थों ही प्रारंभ करदा। सुखा मिर्चा त्यार कर लियाए गुलाबा पास पूर कटोरा अगर तर गोरी उठाए त्रिख नास। ग्रंथाकार भाई संतोख सिंह जी लिखते ने कि गुलाबे ने सुखा पा के कालियां मिर्चा पा के होर गिरियां आदिक पा के शरदाई नूं तैयार किया है। शरदाई तैयार करके कटोरा भर के शरदाई दा सतगुरु सच्चे पातशाह जी दे कोल लै के गुलाबा पहुंचा। आण के सतगुरां नूं शरदाई दा कटोरा दिता। सतगुरु गोविंद सिंह सच्चे पातशाह जी ने उस शरदाई नूं छकिया ते सतगुरां दी प्यास दूर हुई। सरद नीर बार पान ते सब प्यास बिनाशी। ग्रंथाकार भाई संतोख सिंह जी लिखते ने कि ठंडी तसीर वाली शरदाई पीण दे नाल सतगुरु सच्चे पातशाह जी दी प्यास बिल्कुल विनाश हो गई, मुक गई। हर एक दुगद को दौरे अमल बाड़े योशन प्रकाशी। कवि संतोख सिंह जी लिखते ने कि सतगुरां ने अमल दे वास्ते जेड़ा अक दा दुध वरत्या सी उन्हें बहुत ही ज्यादा खुशकी कर दिती सी। बहुत ज्यादा मानो के तपश शरीर दे विच वध चुकी सी। हुण सतगुरां ने जदों ऐसी शरदाई नूं छकिया ते फिर जेड़ी गर्मी सी ओ दूर हुई। और आनंद को मान कर उठ चाहे ओ पयाना। हुण हिरदे दे आनंद दे नाल सतगुरु सच्चे पातशाह जी उथों उठ के अगे जाना चाहुंदे। चरण फाल रे बोह पर देखे दे महाना। पर ग्रंथाकार भाई संतोख सिंह जी लिखते ने कि सतगुरां दे चरणां दे विच बहुते सारे छाले हो चुके ने जेड़े के बड़ा दुख देंदे ने सतगुरु सच्चे पातशाह जी। मान सिंह बलवंत तब बल साथ उठाए। सतगुरां तो चलिया ना गया उस वेले कवि संतोख सिंह जी लिखते ने जेड़ा सतगुरां दा सिंह मान सिंह है जेड़ा के बड़ा बलशाली है उन्हें सतगुरु सच्चे पातशाह जी नूं फिर तो अपने कंधियां दे उत्ते चुक लिया। गए सोच हित करन के तट सलता थाए। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕਰਨ ਦੀ ਇੱਛਾ ਨੂੰ ਪ੍ਰਗਟ ਕੀਤਾ ਤੇ ਮਾਨ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਚੁੱਕ ਕੇ ਦਰਿਆ ਜਾਂ ਨਦੀ ਦੇ ਕਿਨਾਰੇ ਦੇ ਉੱਤੇ ਲੈ ਗਏ। ਬੜੀ ਝੀਲ ਬੇਲਾ ਖਰਿਓ ਨਹੀਂ ਦਿਖਤ ਨਜ਼ਦੀਕਾ। ਕਵੀ ਜੀ ਲਿਖਦੇ ਨੇ, ਬੜੀ ਵੱਡੀ ਝੱਲ ਸੀ ਭਾਵ ਕੇ ਸੰਘਣਾ ਬੇਲਾ ਸੀ, ਜਿਹਦੇ ਵਿੱਚ ਬਹੁਤੇ ਸਾਰੇ ਬੂਟੇ ਉੱਗੇ ਹੋਏ ਸਨ, ਭਾਵ ਕੇ ਲਾਗੇ ਲਾਗੇ ਕੋਈ ਦਿਖਾਈ ਨਹੀਂ ਸੀ ਦਿੰਦਾ। ਕਾਹ ਪਟੇਰਾ ਆਦ ਤ੍ਰਿਣ ਸੰਘਣ ਤੇ ਨਿਕਾ। ਉਸ ਨਦੀ ਦੇ ਕਿਨਾਰੇ ਕਿਨਾਰੇ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਹੀ ਜਾਂ ਦੱਬ ਦੇ ਵੱਡੇ ਵੱਡੇ ਬੂਟੇ ਉੱਗੇ ਹੋਏ ਸਨ, ਇਸ ਤੋਂ ਇਲਾਵਾ ਪਟੇਰਾ ਵੀ ਬਹੁਤਾ ਜ਼ਿਆਦਾ ਉੱਗਿਆ ਹੋਇਆ ਸੀ। ਇੱਕ ਪ੍ਰਕਾਰ ਦਾ ਲੰਮਾ ਘਾਹ ਹੁੰਦਾ ਹੈ ਜੋ ਕਿ ਪਾਣੀ ਦੇ ਕੰਢੇ ਦੇ ਉੱਤੇ ਅਕਸਰ ਪਾਇਆ ਜਾਂਦਾ ਹੈ, ਥੋੜੇ ਥੋੜੇ ਪਾਣੀ ਦੇ ਵਿੱਚ ਵੀ ਉਹ ਹੁੰਦਾ ਹੈ। ਇਸ ਪਟੇਰੇ ਘਾਹ ਦੀਆਂ ਸਫਾਂ ਵੀ ਬਣਾਈਆਂ ਜਾਂਦੀਆਂ ਨੇ। ਉਹ ਕਵੀ ਜੀ ਲਿਖਦੇ ਨੇ ਕਿ ਘਾਹ ਵੀ ਸੀ ਇਸ ਤਰ੍ਹਾਂ ਭਾਵ ਕੇ ਘਾਹ ਬੂਟਿਆਂ ਦੇ ਨਾਲ ਉਹ ਸੰਘਣੀ ਝੱਲ ਘਿਰੀ ਹੋਈ ਸੀ। ਪ੍ਰਭ ਛੇ ਜਾਏ ਮਜਾਰ ਤੇ ਕਰ ਸੋਚ ਪਿਆਨੇ। ਉਸ ਵੇਲੇ ਨੂੰ ਲੰਘਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਦੀ ਦੇ ਕਿਨਾਰੇ ਦੇ ਉੱਤੇ ਜਾ ਪਹੁੰਚੇ ਨੇ, ਜਾ ਕੇ ਉਸ ਦੇ ਵਿੱਚ ਇਸ਼ਨਾਨ ਕੀਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਮੁੜੇ। ਉਪ ਬਣ ਕੋ ਆਵਣ ਲੱਗੇ ਤ੍ਰਿਣ ਚੀਰ ਮਹਾਨੇ। ਜਿਹੜੇ ਵੱਡੇ ਵੱਡੇ ਘਾਹ ਬੂਟੇ ਉੱਗੇ ਹੋਏ ਸਨ ਉਹਨਾਂ ਦੇ ਰਾਹੀਂ ਹੀ ਲੰਘਦੇ ਹੋਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੁਬਾਰਾ ਉਸੇ ਹੀ ਬਾਗ ਦੇ ਵਿੱਚ ਆ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣਿਆਂ ਮੋਢਿਆਂ ਦੇ ਉੱਤੇ ਚੁੱਕਿਆ ਹੋਇਆ ਸੀ ਮਾਨ ਸਿੰਘ ਨੇ। ਤਹ ਮਹਿਖੀ ਚਾਰਤ ਫਿਰਤ ਇਕ ਮੂਰਖ ਮਾਹੀ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਹੀ ਚੱਲ ਦੇ ਵਿੱਚ ਉੱਥੇ ਹੀ ਇੱਕ ਮੱਝਾਂ ਨੂੰ ਚਰਾਉਣ ਵਾਲਾ ਚਰਵਾਹਾ ਫਿਰਦਾ ਸੀ ਜਿਹੜਾ ਕਿ ਸੀ ਮੂਰਖ। ਮਾਹੀ ਤੋਂ ਭਾਵ ਹੁੰਦਾ ਕਿ ਚਰਵਾਹਾ ਤੇ ਮੂਰਖ ਤੋਂ ਭਾਵ ਕਿ ਉਹ ਬੜਾ ਮੂਰਖ ਸੀ ਜਿਹੜਾ ਕਿ ਆਪਣੀਆਂ ਮੱਝਾਂ ਨੂੰ ਚਾਰ ਰਿਹਾ ਸੀ। ਉਹਦੀ ਮੂਰਖਤਾ ਕਿਸ ਤਰ੍ਹਾਂ ਸਿੱਧ ਹੁੰਦੀ ਹੈ ਕਵੀ ਜੀ ਨੇ ਅੱਗੇ ਬਿਆਨ ਕੀਤਾ। ਆਵਤ ਗੁਰ ਬਿਲੋਕ ਤਿਸ ਬਿਸਮਿਓ ਮਨ ਮਾਹੀ। ਉਸ ਮਾਹੀ ਨੇ ਉਸ ਮੱਝਾਂ ਦੇ ਚਰਵਾਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਾਲ ਦੇ ਸਿੱਖਾਂ ਦੇ ਸਮੇਤ ਉਥੋਂ ਲੰਘਦਾ ਦੇਖਿਆ। ਮਨ ਜਾਨੀ ਇਹ ਸਿੰਘ ਹੈ ਤਜ ਚਲੇ ਲੜਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਮਾਹੀ ਨੇ ਆਪਣੇ ਮਨ ਦੇ ਵਿੱਚ ਜਾਣਿਆ ਕਿ ਇਹ ਸਿੰਘ ਨੇ ਜਿਹੜੇ ਕਿ ਲੜਾਈ ਨੂੰ ਛੱਡ ਕੇ ਜਾ ਰਹੇ ਨੇ। ਮੈਂ ਅਬ ਘਰੋਂ ਪੁਕਾਰ ਕੋ ਦੇਹੋਂ ਪਕਰਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਉਸ ਮਾਹੀ ਨੇ ਵਿਚਾਰ ਕੀਤੀ ਹੈ ਕਿ ਮੈਨੂੰ ਪੁਕਾਰ ਕਰਕੇ ਰੌਲਾ ਪਾ ਕੇ ਇਹਨਾਂ ਸਿੰਘਾਂ ਨੂੰ ਫੜਾ ਦੇਣਾ ਚਾਹੀਦਾ। ਇਮ ਨਿਸ਼ਚੈ ਕਰ ਉੱਚ ਤੁਨ ਮੁਖ ਬਾਕ ਪੁਕਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਨਿਸ਼ਚੇ ਨੂੰ ਧਾਰਨ ਕਰਕੇ ਉਹਨੇ ਫਿਰ ਉੱਚੀ ਆਵਾਜ਼ ਦੇ ਨਾਲ ਪੁਕਾਰ ਕੀਤੀ। ਕਹਿੰਦਾ ਸਿੰਘ ਭਲਾਏ ਜਾਤ ਹੈ ਇਹ ਝੀਲ ਮਜਾਰਾ। ਉੱਚੀ ਸਾਰੀ ਆਵਾਜ਼ ਦੇ ਨਾਲ ਮਾਹੀ ਕਹਿੰਦਾ ਕਿ ਸਿੰਘ ਦੌੜੇ ਜਾ ਰਹੇ ਹਨ ਇਸ ਝੱਲ ਦੇ ਵਿੱਚ ਦੇ ਲੰਘਦੇ ਲੰਘਦੇ। ਸ੍ਰੀ ਗੁਰ ਬੋਲੇ ਧਰਮ ਸਿੰਘ ਇਹ ਜਾਣ ਨਾ ਪਾਵੇ। ਜਦੋਂ ਉਹਨੇ ਇਸ ਤਰ੍ਹਾਂ ਦਾ ਰੌਲਾ ਪਾਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਧਰਮ ਸਿੰਘ ਇਹ ਜਾਣ ਨਾ ਪਾਵੇ। ਇਹ ਭਾਈ ਧਰਮ ਸਿੰਘ ਛੇਤੀ ਦੌੜ ਕੇ ਇਸ ਮਾਹੀ ਨੂੰ ਜਾ ਕੇ ਕਾਬੂ ਕਰ ਲੈ, ਇਹ ਕਿਤੇ ਭੱਜ ਨਾ ਜਾਏ। ਗਹਿਆਨੋ ਮਤਿਮੰਦ ਕੋ ਨਹੀਂ ਰੌਰ ਉਠਾਵੇ। ਸਤਿਗੁਰੂ ਜੀ ਕਹਿੰਦੇ ਨੇ ਧਰਮ ਸਿੰਘਾਂ ਜਾ ਕੇ ਫੜ ਲਾ ਇਸ ਖੋਟੀ ਬੁੱਧ ਵਾਲੇ ਨੂੰ ਤਾਂ ਕਿ ਹੋਰ ਜ਼ਿਆਦਾ ਬਹੁਤਾ ਰੌਲਾ ਇਹ ਪਾ ਨਾ ਸਕੇ। ਸੁਣ ਕੇ ਹਰ ਸਮ ਬੇਗ ਕਰ ਪਕੜਿਓ ਤਤ ਕਾਲਾ। ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਸ਼ੇਰ ਦੀ ਤੇਜ਼ੀ ਦੇ ਨਾਲ ਦੌੜਿਆ ਹੈ ਤੇ ਜਾ ਕੇ ਛੇਤੀ ਹੀ ਧਰਮ ਸਿੰਘ ਨੇ ਕਾਬੂ ਕਰ ਲਿਆ ਉਸ ਮੂਰਖ ਮਾਹੀ ਨੂੰ। آنیو ست گور کے نکٹ ڈر گیو بے سالا. چھتی ہی ستگرو سچے پاتشاہ جی دے لاگے ترم سنگھ نے لے آندا. جدوں ستگرو دے لاگے لیندا بہت ہی زیادہ وہ ڈریا. کو کٹن کیوں کیوں کہاں کیا لے ہو پکاری. ستگرو سچے پاتشاہ جی کہندے نے ہے پڑویا یہ تو کی کوکیا ہے کی اچھی اچھی پکار کیتی ہے کیا لے ہو پکاری پاو کے اس طرح رولا پا کے تینوں کی پراپت ہوئے گا. جے ہم پلٹا لے اب دے ہیں تو ہے ماری. ستگرو گوبند سنگھ جی اس نو کہندے نے تو رولا پایا سانو فڑاؤن دی کوشش کیتی ہے. ستگرو جی کہندے نے کہ جے کر اسی اس گل دا تیرے تو بدلہ لئیے تے بدلہ اے بندا ہے کہ اسی تینو مار دئیے. سن ماہی کر جور کے مرد باک او چارا. او مجھاں دا چرواہا او ماہی بہت ہی زیادہ ستگراں دے بچناں نو سن کے ڈریا ہاتھ جوڑ کے پھر انہیں کوملتا دے نال ستگراں دے چرناں دے وچ بینتی کیتی. جانیو میں تم کو نہیں گورے آپ ادارا. کہندا کہ سچے پاتشاہ جی میں تہاڈی پچھان کر نہیں سکیا میں نہیں سی جاندا کہ سچے پاتشاہ جی تسی انہاں سنگاں دے وچ شامل ہو. سنگھ کہوں کے جات ہیں ایم جان پکارا. سچے پاتشاہ جی میں تے سمجھیا کہ کوئی سنگھ اس پاسے دی لنگ رہن اے جان کے سچے پاتشاہ جی میں پکار کیتی. ہن اس گل تو ماہی دی مورکھتا سدھ ہو رہی ہے کہ ستگرو سچے پاتشاہ جی نو پاوے نہیں سی جاندا پر سنگھاں نو پھڑاؤن دی کوشش کرتا سی اے بھی کوئی اس دے واسطے چنگی گل نہیں سی. ستگرو گوبند سنگھ سچے پاتشاہ جی نے بچن کیتا کہ جے ساڈا نہیں سی پتا تے تو کہنا کہ سنگھ جان کے میں پھڑاؤن دی کوشش کیتی. ستگرو جی کہندے کہ سنگھ بھی تے میرا ہی روپ نے اے بھی تے میرے نال دے ساتھی نے اس کر کے تو ایسا کیوں کیتا تو بہت وڈی غلطی کیتی. چھمو یا بے نہیں بول ہاں پیک درس تہارا. ہاتھ جوڑ کے ستگرو دے چرناں دے وچ اس نے بینتی کیتی کہ سچے پاتشاہ جی مینو کھما کر دیو مینو معاف کر دیو میرے تو بہت وڈی غلطی ہوئی. سچے پاتشاہ جی ہن تو بعد میں کوئی اچھی پکار نہیں کرانگا بس ایک واری مینو معاف کر دیو. گورو کمر خنجر تب تس کے کر دینو. گرنتھاکار پے سنتوک سنگھ جی لکھدے نے اس دے معافی منگن دے اتے ستگرو نے اس نو معاف تے کر ہی دیتا پر نال ہی ستگرو سچے پاتشاہ جی نے اس نو ایک قیمتی خنجر دے دیتا. ہیرے جرے جراب میں جہ قیمت پینو. جس خنجر دی مٹھ دے نال بڑے ہیرے موتی جڑاؤ جڑے ہوئے سن ایسا قیمتی خنجر ستگرو سچے پاتشاہ جی نے اس ماہی نو بخش دیتا. یہ وہی خنجر ہے جدا پچھے بھی ذکر آیا کہ جڑا مالک دے نوکر اپنی مجھ نو لب رہا سی اس مجھ دے مالک نو بھی ستگرو نے خنجر دیتا سی پر پھر بھی اس نے بے مانی کیتی. من دے وچ سوچا کہ مینوں رولا پا کے ستگرو نو پھڑا دینا چاہیے تے ستگرو سچے پاتشاہ جی نے آخیا سی رکھ دے میرا خنجر تو خنجر لین دا ادھکاری نہیں ہے. ستگرو سچے پاتشاہ جی نے جو کچھ اس دے نال کیتا یہ تسی سن چکے ہو. میرا صرف کہن تو بھاو کہ خنجر پہلا انہوں دتا سی بڑا قیمتی سی پر اس تو لے لیا سی ایس ویلے اس مجھاں دے چرواہے ماہی نو ستگرو سچے پاتشاہ جی نے او قیمتی خنجر پردان کر دتا. پتر پتر لگ سدن میں کریے گزرانا. ستگرو گوبند سنگھ جی اس ماہی نو کہندے نے اے جڑا خنجر ہے اتنا قیمتی ہے اے دے نال بہتے ہیرے موتی جڑے ہوئے نے. ستگرو سچے پاتشاہ جی کہندے نے کہ جے کر اینا ہیرے موتیاں نو تو ویچ دے گا تے تیرے پتراں تو لے کے پوتراں تک گزارا چلدا رہے گا اتنا سرمایہ تینو بخش دتا ہے. بیچے کئی ہزار کو تن پائے مہانا. نہیں بولو کر گمن کر چھوڑے اب تانا. ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਜੇਕਰ ਵੇਚੇਗਾ ਕਈ ਹਜ਼ਾਰ ਰੁਪਈਏ ਤੈਨੂੰ ਮਿਲ ਜਾਣਗੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੈਨੂੰ ਖੰਜਰ ਬਖਸ਼ਿਆ। ਨਹੀਂ ਬੋਲੋ ਕਰ ਗਮਨ ਕਰ ਛੋਰਾ ਅਬ ਤੋਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਤੋਂ ਬਾਅਦ ਰੌਲਾ ਨਾ ਪਾਵੀ, ਚੁੱਪ ਕਰਕੇ ਆਪਣੇ ਘਰ ਨੂੰ ਪਰਤ ਜਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਅਸੀਂ ਛੱਡ ਦਿੰਦੇ ਹਾਂ, ਤੈਨੂੰ ਅਸੀਂ ਮਾਫ਼ ਕਰ ਦਿੰਦੇ ਹਾਂ। ਸੁਣ ਕਰ ਮਾਹੀ ਨਵੋ ਕਰ ਮੁਖ ਤੂਸ਼ਣ ਹੋਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਮਾਹੀ ਚੁੱਪ ਕਰ ਗਿਆ ਤੇ ਨਮਸਕਾਰ ਕਰਕੇ ਚੁੱਪ ਚੁਪੀਤਾ ਉਥੋਂ ਚਲਿਆ ਗਿਆ। ਆਏ ਬਿਰਾਜੇ ਬਾਗ ਮੈਂ ਦਿਨ ਸਕਲ ਬਿਤਾਇਓ। ਫਿਰ ਤੋਂ ਗੁਲਾਬੇ ਦੇ ਬਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਣ ਕੇ ਟਿਕ ਗਏ ਨੇ। ਉਹ ਸਾਰੇ ਦਾ ਸਾਰਾ ਦਿਨ ਸਤਿਗੁਰਾਂ ਨੇ ਉਸ ਬਾਗ ਦੇ ਵਿੱਚ ਹੀ ਬਤੀਤ ਕੀਤਾ। ਸੰਧਿਆ ਸਮੇਂ ਬਿਲੋਕ ਕੈ ਜਬ ਰਵ ਅਸ ਤਾਇਆ। ਫਿਰ ਸ਼ਾਮਾਂ ਪਈਆਂ ਤੇ ਸ਼ਾਮਾਂ ਦੇ ਸਮੇਂ ਨੂੰ ਜਾਣ ਕੇ ਫਿਰ ਗੁਲਾਬਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਹੈ, ਜਦੋਂ ਕਿ ਰਵੀ ਭਾਵ ਕੇ ਸੂਰਜ ਅਸਤ ਹੋ ਗਿਆ ਸ਼ਾਮਾਂ ਤੋਂ ਬਾਅਦ। ਆਏ ਗੁਲਾਬਾ ਸੰਗ ਲੈ ਗਮਣਿਓ ਘਰ ਮਾਹੀ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਗੁਲਾਬੇ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਹੁਣ ਮੇਰੇ ਘਰ ਦੇ ਵਿੱਚ ਚਰਨ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰੋ। ਆਗਿਆ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕਰਕੇ ਸਤਿਗੁਰਾਂ ਨੂੰ ਤੇ ਸਿੰਘਾਂ ਨੂੰ ਨਾਲ ਲੈ ਕੇ ਗੁਲਾਬਾ ਆਪਣੇ ਘਰ ਪਹੁੰਚੇ। ਹੋ ਤੋ ਚੁਬਾਰਾ ਸਦਨ ਪਰ ਨਵ ਚਿਨਿਓ ਤਦਾਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਲਾਬੇ ਦੇ ਘਰ ਦੇ ਉੱਤੇ ਇੱਕ ਉਸਨੇ ਨਵਾਂ ਚੁਬਾਰਾ ਬਣਾਇਆ ਹੋਇਆ ਸੀ, ਅਜੇ ਨਵੀਂ ਹੀ ਉਸਦੀ ਚਿਨਾਈ ਕੀਤੀ ਸੀ। ਪ੍ਰਣ ਤਾਰਿਓ ਗੁਰ ਕੇ ਚਰਨ ਪੂਰਬ ਇਤ ਪਾਵੇਂ। ਗੁਲਾਬੇ ਨੇ ਆਪਣੇ ਮਨ ਦੇ ਵਿੱਚ ਇਸ ਪ੍ਰਣ ਨੂੰ ਧਾਰਨ ਕੀਤਾ ਹੋਇਆ ਸੀ ਕਿ ਸਾਰਿਆਂ ਤੋਂ ਪਹਿਲਾਂ ਇਸ ਚੁਬਾਰੇ ਦੇ ਵਿੱਚ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਵਾਵਾਂਗਾ, ਉਸ ਤੋਂ ਬਾਅਦ ਹੀ ਵਿਸੇਵਾ ਕਰਾਂਗੇ। ਹਮ ਪੀਛੇ ਵਿੱਚ ਬਾਸ ਹੈ ਇਮ ਚਿਤ ਦ੍ਰਿੜਤਾ ਵੈ। ਦ੍ਰਿੜਤਾ ਦੇ ਨਾਲ ਗੁਲਾਬੇ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਸੋਚਿਆ ਹੋਇਆ ਸੀ ਕਿ ਸਤਿਗੁਰਾਂ ਦੇ ਪਹਿਲਾਂ ਚਰਨ ਪਵਾਵਾਂਗੇ ਤੇ ਫੇਰ ਹੀ ਘਰ ਦੇ ਵਿੱਚ ਵਾਸਾ ਕਰਾਂਗੇ। ਆਮ ਕਰਕੇ ਆਪਾਂ ਦੇਖਦੇ ਹਾਂ ਕਿ ਕੋਈ ਵੀ ਜਦੋਂ ਘਰ ਦਾ ਨਿਰਮਾਣ ਕੀਤਾ ਜਾਂਦਾ ਤੇ ਸਾਰਿਆਂ ਸਿੱਖਾਂ ਦੀ ਇਹ ਚਾਹ ਹੁੰਦੀ ਹੈ ਕਿ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਚਰਨ ਪਾਉਣ, ਉਸ ਤੋਂ ਬਾਅਦ ਘਰ ਪਵਿੱਤਰ ਹੋ ਜਾਵੇਗਾ ਤੇ ਫਿਰ ਅਸੀਂ ਵਾਸਾ ਕਰਾਂਗੇ। ਇਸੇ ਤਰੀਕੇ ਦੇ ਨਾਲ ਜਿਹੜਾ ਨਵਾਂ ਚੁਬਾਰਾ ਬਣਾਇਆ ਸੀ ਗੁਲਾਬੇ ਨੇ, ਉਹਨੇ ਵੀ ਇਸੇ ਤਰ੍ਹਾਂ ਦੀ ਸੋਚ ਸੋਚੀ ਸੀ ਕਿ ਸਤਿਗੁਰਾਂ ਨੂੰ ਅਰਜ਼ ਕਰਕੇ ਆਪਣੇ ਘਰ ਸੱਦਾਂਗੇ, ਸਤਿਗੁਰੂ ਜੀ ਚੁਬਾਰੇ ਦੇ ਵਿੱਚ ਚਰਨ ਪਾਉਣਗੇ ਤੇ ਫਿਰ ਅਸੀਂ ਘਰ ਦੇ ਮੈਂਬਰ ਵੀ ਉਸ ਨੂੰ ਵਰਤੋਂ ਦੇ ਵਿੱਚ ਲਿਆਵਾਂਗੇ। ਤਉ ਤੁਰਕ ਕੇ ਰਾਜ ਕਰ ਡਰ ਪੰਥ ਕਨੇਰੇ ਦੁਤੀਆ ਪੰਜਾਬਾ ਪ੍ਰਾਤ ਤੇ ਲਾਚਾਰ ਬਡੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਇਸ ਤਰ੍ਹਾਂ ਦੀ ਸੋਚ ਸੋਚੀ ਸੀ ਤਾਂ ਵੀ ਤੁਰਕਾਂ ਦੇ ਡਰ ਕਰਕੇ ਇਹ ਡਰਦੇ ਰਹੇ, ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜਨਾ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਸਕੇ ਭਰਾ ਸਨ, ਇੱਕ ਦਾ ਨਾਮ ਸੀ ਗੁਲਾਬਾ ਤੇ ਦੂਜੇ ਦਾ ਨਾਮ ਸੀ ਪੰਜਾਬਾ। ਇਹ ਲਾਚਾਰ ਸਨ, ਇਸ ਕਰਕੇ ਬੜਾ ਚਿਰ ਹੋ ਗਿਆ ਸੀ ਉਸ ਚੁਬਾਰੇ ਦੇ ਵਿੱਚ, ਨਾ ਤੇ ਇਹਨਾਂ ਨੇ ਡੇਰਾ ਲਾਇਆ ਸੀ ਤੇ ਨਾ ਹੀ ਸਤਿਗੁਰਾਂ ਦਾ ਡੇਰਾ ਅਰਜ ਕਰਕੇ ਲਵਾਇਆ ਸੀ। ਬੜੇ ਚਿਰ ਤੋਂ ਚੁਬਾਰਾ ਖਾਲੀ ਪਿਆ ਸੀ। ਸੁੰਦਰ ਇੱਕ ਪ੍ਰਿਅੰਕ ਤਬ ਮੰਦਰ ਮੈਂ ਡਾਸਾ। ਸੁੰਦਰ ਸੋਹਣਾ ਪਲੰਘ ਉਸ ਚੁਬਾਰੇ ਦੇ ਵਿੱਚ ਇਹਨਾਂ ਨੇ ਡਾ ਦਿੱਤਾ, ਸਤਿਗੁਰਾਂ ਦਾ ਡੇਰਾ ਉੱਥੇ ਲਵਾਉਣਾ ਚਾਹੁੰਦੇ ਨੇ। ਕਰ ਬਿਠਾਵਣ ਸਤਿਗੁਰੂ ਆਚਰਜ ਬਿਸਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਪਲੰਗ ਦੇ ਉੱਤੇ ਅਰਜ ਕਰਕੇ ਬਿਠਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਰਜ ਨੂੰ ਪ੍ਰਵਾਨ ਕੀਤਾ ਤੇ ਉਸ ਪਲੰਗ ਦੇ ਉੱਤੇ ਬੈਠੇ। ਖਾਣ ਪਾਣ ਸਭ ਵਿਧ ਕਰੇ ਨਿਸਮੈ ਸੁਪਤਾਏ। सतगुरु सच्चे पातशाह जी दी यथा शक्त सेवा कीती गई। सतगुरु सच्चे पातशाह जी नु प्रसाद पानी छकाया ते सतगुरु सच्चे पातशाह जी उस चुबारे दे विच विराज गए। प्रात उठे कर सोच को जल कानो अनाए। अमृत वेले सतगुरु सच्चे पातशाह जी उठे ने बहुता सारा जल मंगा के सतगुरु सच्चे पातशाह जी ने इशनान करन दी इच्छा प्रगट कीती। कारी रदन तावन गुरु मुख कमल पखारा। सारे तो पहला कवि संतोख सिंह जी लिखते ने कि सतगुरु सच्चे पातशाह जी ने दातन कीती है फिर अपने कमल वर्गे मुखड़े नू पानी दे नाल धोता। पौन चौकी पर खरे होए मजन तन तारा। फिर एक लकड़ दी चौकी दे उते खड़े होके सतगुरु सच्चे पातशाह जी ने इशनान कीता। कट की काछ निकार कर तह नीचे डारी। कवि जी लिखते ने कि जदों सतगुरां ने इशनान कर लिया ते जेड़ा गिला कशहरा सी वह सतगुरु सच्चे पातशाह जी ने थले डेग दिता। आड़ बांध अंतर हो तो दिल कस्यो सुधारी। कवि संतोख सिंह जी लिखते ने कि आड़ बंद कशहरे दे थले सतगुरु सच्चे पातशाह जी ने धारण किया। संपादक जी 2-4 सत्र इस दे वास्ते बयान करते ने। जदों बड़ा लम्मा पैंडा दौड़ना पाए ता तेड़क कपड़ा बद्दा जांदा है जो जांगीए ते लंगोट वांगू हुंदा है। इस दे नाल बहुत दौड़न दे विच सहूलत हुंदी है। कई खेचलां तों बचा हुंदा है। चमकौर तों पैदल तुरन वेले पता सी कि कई कोस तिखे तुरना पैना है। जापदा है कि इस लई पहलों ही कोई कपड़ा लक नूं कस पा देण दे वास्ते सतगुरु सच्चे पातशाह जी ने बन लिया सी। इन्हां पैंडा दौड़न करके मास दे विच उह बहुत ज्यादा खुब गया सी। संपादक जी दा कहण तों भाव है कि कशहरे दे थलों इक जांगीर जां लंगोट दे वर्गा उह कपड़ा हुंदा है जिन्नू सतगुरु सच्चे पातशाह जी ने चमकौर निकलण तों पहलां ही बन्निया सी। जिहड़ा उपरला कशहरा सी उह सतगुरु सच्चे पातशाह जी ने थले उतार दिता पर उह जिहड़ा छोटा जांगीर सी उह सतगुरु सच्चे पातशाह जी दे तेड सी जिहड़ा कि बहुत ज्यादा सतगुरां दे पट्टां दे मास दे विच खुब गया सी। सोया मुख में खुब रहो जम श्रोणत साचा। कवि संतोख सिंह जी लिखते ने कि सतगुरां दे पट्टां दे मास दे विच उह बहुत ज्यादा खुब चुका सी। इस तों इलावा उथों खून भी बहुत ज्यादा रुक गया सी क्योंकि जदों इस तरह घुट के किसी चीज नूं बन्निया जांदा है आम करके जेकर नाला भी बहुता ज्यादा घुट के बन दिता जावे ते उह भी बहुत ज्यादा खून नूं रोक दिंदा है। इस तों इलावा कई वारी मास दे विच बहुता खुब जांदा है। इस करके कई वारी तुसीं देखिया होवेगा कि नाले दे जिहड़े निशान ने उह लगातार लक दे दुआले रहिंदे ने क्योंकि नाले नूं घुट के बन्निया जांदा है। हुण इस जगह दे उत्ते कवि संतोख सिंह जी उस गल दा बयान कर रहे ने। इन्ना ज्यादा एक ते घुट के बन्निया होया सी ते दूसरा उह बहुता ज्यादा चलण दे नाल बहुता ज्यादा पट्टां दे मास दे विच खुब गया सी। रहे निकास न निकसो ऐंच दगह हाथा। सतगुरु सच्चे पातशाह जी ओनू लाउण दी कोशिश करदे ने पर इन्ना ज्यादा ओ खुब गया है मास दे विच कि खिचिया भी ओ निकलदा ने। तबे गुलाबे को कहो कर जतन निकासो। सतगुरु गोविंद सिंह सच्चे पातशाह जी ने गुलाबे नूं हुक्म कीता कि यतन करके इस साडे छोटे जांगीए नूं ला दे। सने सने काडन लगियो खवै के बहो पासो। कवि जी लिखते ने कि सतगुरां दे हुक्म नूं मन के गुलाबा सतगुरां दे लागे पहुंचा हौली हौली चारे पासियों तों ढिला करके उस नूं लाउणा चाह रहे। शंकत चित गुर नगन ते नहीं दृग हेरे। पर कवि संतोख सिंह जी लिखते ने कि मन दे विच थोड़ा जा संकोच आ गया। सोचदा है कि सतगुरु सच्चे पातशाह जी दा जदों इह जांगी उतरेगा ते सतगुरु सच्चे पातशाह जी नगन हो जाणगे। इस करके सतगुरां दे नगन स्वरूप नूं देखना नहीं चाहुंदा। इस करके लाउण दा यतन ते कर रिहा पर अखां उसने आसे पासे कर छड्डियां। वस्त्र गयो जम यद कही निकस न जब बेरे। पर कपड़ा बहुता ही ज्यादा जम गया सी, इस करके कड़न दे नाल भी वो निकल नहीं सी रहा। कहियो गुरु नहीं शंक कर अवलोक निकासो। ते सतगुरु ने देखा कि लाउण दा यतन ते करदा है पर अखां होर पासे कर छड्डियां ने। सतगुरु गोविंद सिंह सच्चे पातशाह जी कहिंदे ने गुलाबिया संकोच नूं धारण ना कर, शंका नूं छड के देख के अखां दे नाल चंगी तरह उतार। पित सुत दोष न नगन को नहीं की जय सांसो। सतगुरु गोविंद सिंह जी कहिंदे ने कि जेकर पुत्र अपने पिता नूं नगन देखदा है या फिर पिता अपने पुत्र नूं नगन देख लैंदा है ते सतगुरु जी कहिंदे ने गुलाबिया कोई दोष नहीं लगदा, तेरे मन दे विच जेड़ा ये संकोच पिया होया है कि मैं किते सतगुरां नूं नगन ना देख लावां, इस गल तों संकोच ना धारण कर, चंगी तरह अखां दे नाल देख के ते फिर ढिल्ला करके इस जांगीए नूं उतार। तौ गुलाबा शंक तो जल डार पिगोवे, सने सने खिसकाए पट निक साए सोजोवे। कवि संतोख सिंह जी लिखते ने कि तावे गुलाबा संगदा रहा, उन्हें संकोच नु तारण किया, पानी पा पा के प्यो प्यो के हौली हौली खिसका खिसका के उस कपड़े नु उतारना चाहुंदा। जुगल उरू ते ऐच कर 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 पट गीला, नीठ नीठ काडन करियो पुन पुन कर कर टीला। ग्रंथाकार भाई संतोख सिंह जी लिखते ने कि सतगुरां दे दोवां पट्टां तों खिच खिच के हौली हौली गिला कर करके मसा मसा उसने कढ़िया है पट्टां दे विचों जेड़ा उह जांगिया फस गया सी। कहिंदे ने कि बार बार बहुता ज्यादा ढिल्ला कर करके फिर उसने कढ़िया उतारिया उस जांगिए।
अपर काश पहरी बहुर सब वस्त्र सजाए।
कवि संतोख सिंह जी लिखते ने इस तों बाद सतगुरां ने दूसरे सुके कशहरे नूं पहनिया ते फिर शरीर दे उत्ते दूसरे वस्त्रां नूं भी सजाया, पाव के चोला भी पाया।
तथा शस्त्र धारण करे बैठे तिस थाए।
सतगुरु सच्चे पातशाह जी ने फिर शस्त्रां नूं धारण किया है ते सतगुरु सच्चे पातशाह जी बैठ गए।
खान पान तैसे करियो सो दिवस बितायो।
जिस तरह के रात दे वेले प्रसाद पानी छकिया से इसे तरह सतगुरु सच्चे पातशाह जी ने प्रसादा छकिया ते सारा दिन फिर इसे तरीके दे नाल बतीत हो गया।
एक दिश हो तो पड़ोस को कर दिज को बसा।
गुलाबे दे केड़े गवांड सन केड़े गवांडी सन उन्हां दा जिक्र कवि जी ने किया है। कवि जी लिखते ने कि गुलाबे दे घर दे पासे एक पड़ोसी पाव के गवांडी वसदा सी जेड़ा के पंडित सी।
दुतिया दिशा सैयद बसै बहु निकट आवासा।
एक पासे पंडित दा घर सी ते गुलाबे दे दूसरे घर दे तरफ एक सैयद दा पाव के एक तुरक दा घर सी। एक घर बड़े लागे लागे सन, पाव के कंधा तो आसानी दे नाल एक दूजे घर दे विच झाती मारी जा सकदे सी। पाव के गुलाबे दा घर विचकार सी, एक पासे पंडित दा घर सी ते दूजे पासे तुरक दा घर सी एक सैयद दा।
बेपर बिलोकै उकसकै गुरु रूप पछाने।
कवि संतोख सिंह जी लिखते ने कि पंडित ने कंध दे उपर दी जदों झाती मारी ते सतगुरु सच्चे पातशाह जी नूं उसने देख लिया, ए भी पछाण लिया कि सतगुरु सच्चे पातशाह जी गुलाबे दे घर दे विच।
आगे गयो आनंदपुर तह दर्शन ठाने।
अगे भी ये पंडित एक वारी सतगुरु सच्चे पातशाह जी दे दर्शन करन दे वास्ते आनंदपुर गया से। आनंदपुर जाके पाव के ने पहला वे सतगुरां दे दर्शन कीते सन, इस करके एक झाती मारन दे नाल ही वो सतगुरु सच्चे पातशाह जी नूं पछाण गए।
डार पता से थाल में तारे बीच जनेऊ, आने अचानक कर बरियो नहीं रोक्यो केहे को।
ਪਰੇ ਪੰਡਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫੜਾਉਣ ਦੇ ਵਾਸਤੇ ਰੌਲਾ ਪਾਉਣ ਦਾ ਪ੍ਰਯਾਸ ਨਹੀਂ ਕਰਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਿਤ ਨੇ ਸ਼ਰਧਾ ਨੂੰ ਧਾਰਨ ਕੀਤਾ, ਇੱਕ ਥਾਲੀ ਦੇ ਵਿੱਚ ਬਹੁਤੇ ਸਾਰੇ ਪਤਾਸੇ ਪਾਏ ਨੇ, ਇੱਕ ਜਨੇਊ ਥਾਲੀ ਦੇ ਵਿੱਚ ਰੱਖਿਆ, ਅਚਾਨਕ ਹੀ ਗੁਲਾਬੇ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਗਿਆ। ਗੁਰ ਕੋ ਆਸ਼ਿਕ ਦੇ ਕਰ ਤਰ ਥਾਲ ਅਗਾਰੀ। ਪੰਡਿਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਥਾਲੀ ਅਰਪਣ ਕੀਤੀ ਤੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਤੇ ਨਾਲੇ ਆਸ਼ੀਰਵਾਦ ਦਿੱਤਾ। ਪੰਚ ਮੋਹਰ ਨਿਜ ਹੱਥ ਲੈ ਪ੍ਰਭ ਤਿਸ ਮੈਂ ਡਾਰੀ। ਜਿਹੜੀ ਥਾਲੀ ਪਤਾਸਿਆਂ ਵਾਲੀ ਪੰਡਿਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਸੀ, ਸਤਿਗੁਰਾਂ ਨੇ ਉਸ ਥਾਲੀ ਦੇ ਵਿੱਚ ਪੰਜ ਮੋਹਰਾਂ ਸੋਨੇ ਦੀਆਂ ਪਾ ਦਿੱਤੀਆਂ। ਪੌਣੇ ਅਸੀਸ ਕੋ ਵਿਪਰ ਦੇ ਨਿਜ ਸਦਨ ਪਹੁੰਚਾ। ਫਿਰ ਅਸੀਸ ਦੇ ਕੇ ਸਤਿਗੁਰਾਂ ਨੂੰ ਪੰਡਿਤ ਉਸ ਥਾਲੀ ਨੂੰ ਚੁੱਕ ਕੇ ਆਪਣੇ ਘਰ ਦੇ ਵਿੱਚ ਚਲਿਆ ਗਿਆ। ਡਰੇ ਗੁਲਾਬ ਪੰਜਾਬ ਉਰ ਨਹੀਂ ਬੋਲਤ ਉੱਚਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਲਾਬਾ ਤੇ ਪੰਜਾਬਾ ਜਿਹੜੇ ਦੋਵੇਂ ਭਰਾ ਨੇ ਉਹ ਬੜੇ ਡਰਦੇ ਨੇ ਕਿ ਅੱਜ ਪੰਡਿਤ ਨੇ ਆਣ ਕੇ ਦਰਸ਼ਨ ਕੀਤਾ ਹੈ, ਅੱਜ ਤੇ ਬੋਲਿਆ ਨਹੀਂ, ਹੋ ਸਕਦਾ ਹੈ ਕਿ ਕੱਲ ਨੂੰ ਇਹ ਰੌਲਾ ਪਾ ਦੇ। ਜਾਣ ਜਾਏ ਪੁਰ ਨਗਰ ਸਭ ਮੁਝ ਆਣ ਗਏ ਹੈ। ਗੁਲਾਬਾ ਬਹੁਤ ਜ਼ਿਆਦਾ ਚਿੰਤਾ ਕਰਦਾ ਹੈ ਕਿ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਥੇ ਮੇਰੇ ਘਰ ਆਉਣ ਦਾ ਪਤਾ ਲੱਗ ਗਿਆ, ਨਗਰ ਦੇ ਵਿੱਚ ਰੌਲਾ ਪੈ ਗਿਆ ਤੇ ਜਿਹੜੇ ਤੁਰਕ ਨੇ ਉਹ ਮੈਨੂੰ ਆਣ ਕੇ ਕੈਦੀ ਬਣਾਉਣਗੇ। ਜਤਨ ਛੁੱਟਣ ਕੋ ਪੁਨ ਕਹਾ ਨਾਹਕ ਮਾਰੇ ਜੈ ਹੋ। ਸੋਚਣ ਲੱਗਾ ਗੁਲਾਬਾ, ਜੇਕਰ ਤੁਰਕਾਂ ਨੇ ਮੈਨੂੰ ਫੜ ਲਿਆ ਤੇ ਫਿਰ ਮੈਂ ਕਿਸੇ ਵੀ ਯਤਨ ਦੇ ਨਾਲ ਉਹਨਾਂ ਤੋਂ ਛੁੱਟ ਨਹੀਂ ਸਕਾਂਗਾ, ਇਸ ਕਰਕੇ ਬੇਕਾਰ ਦੇ ਵਿੱਚ ਮੈਂ ਤੇ ਮਾਰਿਆ ਜਾਵਾਂਗਾ। ਇਸ ਤਰ੍ਹਾਂ ਦੀ ਮਨ ਦੇ ਵਿੱਚ ਵਿਚਾਰ ਆਈ ਗੁਲਾਬੇ ਦੇ। ਸੁਣੋ ਗੁਲਾਬੇ ਮਤ ਮੰਦ ਹਮ ਪਰਦਾ ਟਾਕਾ, ਸਿੰਘ ਦੁਰਾਏ ਸਦਨ ਮੈਂ ਤੁਝ ਪੈ ਨਹੀਂ ਕਾਂਕਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਿਤ ਤੇ ਚੁੱਪ ਰਿਹਾ, ਉਹਨੇ ਤੇ ਰੌਲਾ ਨਾ ਪਾਇਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਦੂਸਰੇ ਪਾਸੇ ਸੈਯਦ ਵਸਦਾ ਸੀ ਗਵਾਂਢੀ, ਉਹਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ ਉਹ ਕਹਿੰਦਾ, ਸੁਣ ਗੁਲਾਬੇ ਮਤ ਮੰਦ, ਕਹਿੰਦਾ ਹੇ ਮਾੜੀ ਮਤ ਵਾਲਿਆ ਗੁਲਾਬਿਆ ਸੁਣ, ਸਿੰਘ ਦੁਰਾਏ ਸਦਨ ਮੈਂ ਤੁਝ ਕੋ ਪੈ ਨਹੀਂ ਕਾਂਕਾ। ਗੁਲਾਬੇ ਨੂੰ ਸੈਯਦ ਤੁਰਕ ਕਹਿੰਦਾ ਕਿ ਸਿੰਘਾਂ ਨੂੰ ਆਪਣੇ ਘਰ ਦੇ ਵਿੱਚ ਤੂੰ ਪਨਾਹ ਦਿੱਤੀ ਹੈ, ਇਹਨਾਂ ਨੂੰ ਛੁਪਾ ਕੇ ਰੱਖਿਆ ਕਿ ਤੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਹਕੂਮਤ ਦਾ। ਹੋਨੇ ਦੇਹੋ ਪ੍ਰਭਾਤ ਕੋ ਹਮ ਜਾਏ ਪੁਕਾਰੈ। ਤੁਰਕ ਕਹਿੰਦਾ ਕਿ ਬਸ ਪ੍ਰਭਾਤ ਹੋਣ ਦੀ ਦੇਰ ਹੈ, ਸਵੇਰ ਅੱਜ ਚੜ ਲੈਣ ਦੇ, ਮੈਂ ਤੇਰੀ ਜਾ ਕੇ ਇਤਲਾਹ ਦੇਵਾਂਗਾ ਤੁਰਕਾਂ ਨੂੰ। ਪਾਤਸ਼ਾਹ ਕੇ ਲਿਆਏ ਨਰ ਕਰ ਤੋਹੇ ਦਿਖਾਰੈ। ਉਹ ਮੁਸਲਮਾਨ ਸੈਯਦ ਕਹਿੰਦਾ ਕਿ ਬਾਦਸ਼ਾਹ ਦੇ ਜਿਹੜੇ ਆਦਮੀ ਗੁਰੂ ਨੂੰ ਲੱਭ ਰਹੇ ਨੇ, ਮੈਂ ਇਤਲਾਹ ਜਾ ਕੇ ਉਹਨਾਂ ਨੂੰ ਦੇ ਦੇਵਾਂਗਾ ਤੇ ਤੇਰੇ ਘਰ ਵੀ ਆਣ ਕੇ ਫਿਰ ਤਲਾਸ਼ੀ ਲੈਣਗੇ। ਪੇਟ ਝਾਕ ਤੁਵ ਕੁਟਾਂਬ ਕੋ ਗਹਿ ਸੋ ਕਰ ਵਾਵੋ। ਕਹਿੰਦਾ ਕਿ ਜਦੋਂ ਤੈਨੂੰ ਤੁਰਕਾਂ ਦੇ ਵੱਲੋਂ ਕੈਦ ਕੀਤਾ ਜਾਵੇਗਾ, ਫਿਰ ਤੁਹਾਡਿਆਂ ਪੇਟਾਂ ਨੂੰ ਟਿੱਡਾਂ ਨੂੰ ਚੀਰ ਦਿੱਤਾ ਜਾਵੇਗਾ, ਭਾਵ ਕਿ ਤੇਰੇ ਪਰਿਵਾਰ ਨੂੰ ਵੀ ਬਹੁਤ ਵੱਡੀ ਸਜ਼ਾ ਦਿੱਤੀ ਜਾਵੇਗੀ। ਤਬੈ ਗੁਲਾਬ ਪੰਜਾਬ ਡਰ ਤਿੰਨ ਟਿਗ ਕਰ ਜੋਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਸ ਸੈਯਦ ਨੇ ਧਮਕੀ ਦਿੱਤੀ ਤੇ ਗੁਲਾਬੇ ਤੇ ਪੰਜਾਬੀ ਨੇ ਦੋਵਾਂ ਨੇ ਉਹਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਨੇ ਕਰੋ ਛਿਮਾ ਤੁਮ ਆਜ ਕੀ ਇਹ ਗਮਨੈ ਭੋਰੇ। ਉਹ ਕਹਿੰਦੇ ਨੇ ਦੋਵੇਂ ਭਰਾ ਰਲ ਕੇ ਕਿ ਬਸ ਅੱਜ ਦੀ ਦਿਹਾੜੀ ਤੁਸੀਂ ਖਿਮਾ ਕਰ ਦਿਓ, ਅੱਜ ਦੀ ਰਾਤ ਲੰਘ ਦੇਣ ਦਿਓ। ਕਹਿੰਦਾ ਹੈ ਗੁਲਾਬਾ ਕਿ ਸਵੇਰ ਹੋਣ ਦੇ ਨਾਲ ਹੀ ਮੈਂ ਸਾਰਿਆਂ ਨੂੰ ਵਿਦਾ ਕਰ ਦਿਆਂਗਾ। ਸਦਾ ਪੜੋਸੀ ਬਸੋ ਟਿਗ ਇਹ ਕਰੋ ਆਸਾਨਾ। ਗੁਲਾਬਾ ਉਸ ਸੈਯਦ ਮੁਸਲਮਾਨ ਨੂੰ ਕਹਿੰਦਾ ਕਿ ਤੂੰ ਤੇ ਸਾਡਾ ਪੜੋਸੀ ਹੈ, ਤੂੰ ਤੇ ਸਾਡਾ ਗੁਆਂਢੀ ਹੈ, ਹਮੇਸ਼ਾ ਬਹੁਤੀ ਦੇਰ ਤੋਂ ਆਪਾਂ ਗੁਆਂਢ ਦੇ ਰੂਪ ਦੇ ਵਿੱਚ ਰਹਿ ਰਹੇ ਹਾਂ, ਕਿਰਪਾ ਕਰਕੇ ਮੇਰੇ ਤੇ ਇਹ ਆਸਾਨ ਕਰ ਦੇ, ਮੈਂ ਸਵੇਰ ਹੋਣ ਦੇ ਨਾਲ ਹੀ ਇਹਨਾਂ ਸਾਰਿਆਂ ਸਿੰਘਾਂ ਦਾ ਡੇਰਾ ਚੁਕਵਾ ਦਿਆਂਗਾ, ਬਸ ਤੂੰ ਖਮੋਸ਼ ਰਹਿ, ਚੁੱਪ ਰਹਿ।
ਹਮ ਅਧੀਨ ਤੁਮਰੇ ਰਹਿ ਹੋ ਪੀਰ ਮਹਾਨਾ।
ਦੋਵਾਂ ਭਰਾਵਾਂ ਨੇ ਹੱਥ ਜੋੜ ਕੇ ਉਸ ਸੱਯਦ ਨੂੰ ਆਖਿਆ, ਅਸੀਂ ਤੇ ਹਮੇਸ਼ਾ ਹੀ ਤੁਹਾਡੇ ਅਧੀਨ ਰਹਿੰਦੇ ਹਾਂ, ਤੁਸੀਂ ਤੇ ਬਹੁਤ ਵੱਡੇ ਪੀਰ ਹੋ, ਇਸ ਕਰਕੇ ਤੁਸੀਂ ਇਸ ਤਰ੍ਹਾਂ ਨਾ ਕਰੋ।
ਨਹੀਂ ਬਰਜੇ ਤੇ ਜਬ ਹਟੇ ਗੋਹਰ ਮੋਹਰ ਬਗਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਕਿ ਗੁਲਾਬੇ ਨੇ ਤੇ ਪੰਜਾਬੇ ਨੇ ਬੜੀਆਂ ਬੇਨਤੀਆਂ ਕੀਤੀਆਂ ਉਸ ਸੱਯਦ ਦੇ ਅੱਗੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਤਾਂ ਵੀ ਨਾ ਮੰਨਿਆ। ਉਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁੱਠ ਭਰ ਕੇ ਸੋਨੇ ਦੀਆਂ ਮੋਹਰਾਂ ਦੀ ਉਹਦੇ ਵਿਹੜੇ ਦੇ ਵਿੱਚ ਸੁੱਟ ਦਿੱਤੀ।
ਪਰ ਸਦਨ ਮੈਂ ਦੇਖ ਕੇ ਬੀਨਤ ਸਮਝਾਈ।
ਜਦੋਂ ਮੋਹਰਾਂ ਵਿਹੜੇ ਦੇ ਵਿੱਚ ਡਿੱਗੀਆਂ ਤੇ ਕਾਲੀ ਦੇ ਨਾਲ ਉਹ ਸੱਯਦ ਮੋਹਰਾਂ ਨੂੰ ਚੁਣਨ ਲੱਗਾ।
ਅਧ ਕਦਰਬ ਕੇ ਲੋਭ ਮੈਂ ਲੇ ਤੂਸ਼ਣ ਹੋਏ।
ਬਹੁਤੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਜਿਹੜੀਆਂ ਕਿ ਸਤਿਗੁਰਾਂ ਨੇ ਵਿਹੜੇ ਦੇ ਵਿੱਚ ਸੁੱਟੀਆਂ, ਉਹਨਾਂ ਸਾਰੀਆਂ ਮੋਹਰਾਂ ਨੂੰ ਉਸ ਸੱਯਦ ਨੇ ਚੁੱਕ ਲਿਆ ਤੇ ਫਿਰ ਲਾਲਚ ਨੂੰ ਧਾਰਨ ਕਰਕੇ ਉਹ ਚੁੱਪ ਰਿਹਾ।
ਨਹੀਂ ਉਕਸੇ ਬੋਲੇ ਨਾ ਪੁਣ ਪਰ ਘਰ ਮੈਂ ਸੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸੱਯਦ ਚੁੱਪ ਕਰ ਗਿਆ, ਬਿਲਕੁਲ ਵੀ ਨਾ ਬੋਲਿਆ, ਆਪਣੇ ਘਰ ਦੇ ਵਿੱਚ ਜਾ ਕੇ ਸੌ ਗਏ।
ਇਤਿਆਦਿਕ ਕਹਿ ਲੋਭ ਦੇ ਰਿਸ ਤਿਨੋ ਬਿਨਾਸ਼ੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮਾਇਆ ਦਾ ਲੋਭ ਦੇ ਕੇ ਤੇ ਜਿਹੜਾ ਗੁੱਸਾ ਸੀ ਸੱਯਦ ਮਨ ਦੇ ਵਿੱਚ ਉਹਨੂੰ ਦੂਰ ਕੀਤਾ।
ਘਰ ਮੈਂ ਭਰ ਮਸਲਤ ਕਰੀ ਨਰ ਨਾਰਨ ਤ੍ਰਾਸੀ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਲਾਬਾ ਆਪਣੇ ਘਰ ਦੇ ਸਾਰੇ ਮੈਂਬਰਾਂ ਦੇ ਨਾਲ ਸਲਾਹ ਕਰਦਾ ਹੈ ਤੇ ਬਹੁਤ ਜ਼ਿਆਦਾ ਡਰ ਮੰਨਦਾ।
ਬੜੀ ਨਿਸਾ ਤੇ ਆਜ ਉੱਠ ਗੁਰ ਰੁਖਸਤ ਕੀਜੈ।
ਸਾਰਿਆਂ ਘਰ ਦੇ ਜੀਆਂ ਨੇ ਇਹ ਸਲਾਹ ਦਿੱਤੀ ਹੈ ਕਿ ਰਾਤ ਦੇ ਵੇਲੇ ਹੀ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰੁਖਸਤ ਕਰ ਦੇ, ਕਿਉਂਕਿ ਅੱਜ ਤੇ ਪੰਡਿਤ ਵੀ ਨਹੀਂ ਬੋਲਿਆ, ਮਾਇਆ ਦਾ ਲਾਲਚ ਦੇ ਦਿੱਤਾ ਹੈ ਦੂਸਰੇ ਪਾਸੇ ਸੱਯਦ ਨੂੰ, ਉਹ ਵੀ ਨਹੀਂ ਬੋਲਿਆ ਤੇ ਹੋ ਸਕਦਾ ਕਿ ਕੱਲ ਨੂੰ ਕੋਈ ਖਬਰ ਦੇ ਦੇਵੇ। ਇਸ ਕਰਕੇ ਘਰ ਦੇ ਵਿੱਚ ਸਤਿਗੁਰਾਂ ਨੂੰ ਤੇ ਸਿੰਘਾਂ ਨੂੰ ਰੱਖਣਾ ਨਹੀਂ ਚਾਹੀਦਾ।
ਛਪੇ ਰਹੇ ਨਹੀਂ ਡਰ ਰਹੇ ਤੁਮ ਆਪ ਬਚੀ ਜੈ।
ਗੁਲਾਬੇ ਦੇ ਘਰ ਦੇ ਜਿੰਨੇ ਵੀ ਮੈਂਬਰ ਨੇ ਉਹ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾ ਛੁਪ ਕੇ ਰਹਿੰਦੇ ਨੇ ਤੇ ਨਾ ਹੀ ਕਿਸੇ ਤੋਂ ਡਰਦੇ ਨੇ, ਤੂੰ ਆਪਣੇ ਆਪ ਦਾ ਬਚਾਅ ਕਰ, ਇਹਨਾਂ ਦਾ ਸਾਥ ਨਾ ਦੇ।
ਇਤਿਆਦਿਕ ਗਿਣਤੀ ਗਿਣੀ ਸਭ ਤੀਰਜ ਖੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਰਿਆਂ ਘਰ ਦੇ ਜੀਆਂ ਨੇ ਗੁਲਾਬੇ ਦੇ ਸਮੇਤ ਇਸ ਤਰ੍ਹਾਂ ਦੀ ਗਿਣਤੀ ਗਿਣੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਲਾਬੇ ਦੇ ਮਨ ਦਾ ਧੀਰਜ ਖਤਮ ਹੋ ਗਿਆ।
ਦੇਤ ਕਸੌਟੀ ਗੁਰੂ ਜੀ ਸਹਿ ਸਕਣਾ ਕੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਐਸੀਆਂ ਕਸੌਟੀਆਂ ਲਾਉਂਦਾ ਹੈ ਜਿਹੜੀਆਂ ਕਿ ਬਹੁਤ ਜ਼ਿਆਦਾ ਔਖੀਆਂ ਹੁੰਦੀਆਂ ਨੇ। ਜਿਨ੍ਹਾਂ ਕਸੌਟੀਆਂ ਦੇ ਉੱਤੇ ਕਿਸੇ ਦਾ ਵੀ ਸਥਿਰ ਰਹਿਣਾ ਬਹੁਤ ਔਖੀ ਗੱਲ ਹੈ। ਭਾਵ ਕਿ ਐਸੀ ਕਸੌਟੀ ਗੁਲਾਬੇ ਨੂੰ ਲਾ ਕੇ ਸਤਿਗੁਰੂ ਜੀ ਪਰਖਣਾ ਚਾਹੁੰਦੇ ਨੇ, ਪਰ ਗੁਲਾਬਾ ਇਸ ਗੱਲ ਨੂੰ ਨਹੀਂ ਜਲ ਸਕਦਾ। ਭਾਵ ਕਿ ਕਸੌਟੀ ਦੇ ਉੱਤੇ ਪੂਰਾ ਨਹੀਂ ਉਤਰ ਸਕਦਾ, ਕਿਉਂਕਿ ਕਵੀ ਜੀ ਲਿਖਦੇ ਨੇ ਕਿ ਗੁਰੂ ਦੀ ਕਸੌਟੀ ਤੋਂ ਖਰਾ ਉਤਰਨਾ ਕਿਸੇ ਕਿਸੇ ਦੇ ਹੱਕ ਦੇ ਵਿੱਚ ਆਉਂਦਾ, ਉਹਦੇ ਹੱਕ ਦੇ ਵਿੱਚ ਆਉਂਦਾ ਜਿਹਦੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਰਹਿਮ ਕਰਦੇ ਨੇ। ਨਹੀਂ ਤੇ ਆਮ ਤੌਰ ਦੇ ਉੱਤੇ ਸਤਿਗੁਰਾਂ ਦੀ ਕਸੌਟੀ ਦੇ ਉੱਤੇ ਕੋਈ ਪੂਰਾ ਨਹੀਂ ਉਤਰਦਾ।
ਗੁਰ ਪ੍ਰਸ਼ਾਦ ਛਕ ਲੀਨ ਤਬ ਜਲ ਪਾਣ ਪਖਾਰੇ ਫਿਰ ਪ੍ਰਿਅੰਕ ਪਰ ਗੁਰ ਪਏ ਕਿਸ ਤ੍ਰਾਸ ਨਾ ਤਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਾਮਾਂ ਦੇ ਪ੍ਰਸ਼ਾਦੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛਕਿਆ, ਫਿਰ ਆਪਣੇ ਹੱਥਾਂ ਨੂੰ ਪਵਿੱਤਰ ਜਲ ਦੇ ਨਾਲ ਧੋਤਾ ਤੇ ਫਿਰ ਚੁਬਾਰੇ ਦੇ ਵਿੱਚ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜ ਗਏ ਕਿਸ ਤ੍ਰਾਸ ਨਾ ਤਾਰੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਹੜੇ ਕਿ ਕਿਸੇ ਦੇ ਡਰ ਨੂੰ ਰੱਤੀ ਭਰ ਵੀ ਧਾਰਨ ਨਹੀਂ ਕਰਦੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪਸਰੀ ਸੇਨਾ ਤੁਰ ਮੁਰਕ ਕੀ ਚੌਂ ਦਿਸ਼ਪੁਰ ਗ੍ਰਾਮ ਦਸ ਹਜ਼ਾਰ ਪਹੁੰਚਿਓ ਤੇ ਗੁਰ ਖੋਜਣ ਕੇ ਕਾਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦੀ ਜਿਹੜੀ ਸੈਨਾ ਸੀ ਉਹ ਜਗ੍ਹਾ ਜਗ੍ਹਾ ਦੇ ਉੱਤੇ ਪਸਰੀ ਹੋਈ ਸੀ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਨਗਰਾਂ ਦੇ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 10,000 ਜਿਹੜੀ ਫੌਜ ਹੈ ਉਹ ਗੁਰੂ ਨੂੰ ਲੱਭਣ ਦੇ ਵਾਸਤੇ ਮਾਛੀਵਾੜੇ ਦੇ ਵਿੱਚ ਪਹੁੰਚੀ ਸੀ।
ਨਬੀ ਗਨੀ ਖਾਂ ਤਿਸ ਹੀ ਦਲ ਮੈਂ ਗੁਰ ਕੀ ਤਨਕ ਪਨਕ ਸੁਣ ਕਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦਾ ਦਲ ਲੱਭ ਰਿਹਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਗਨੀ ਖਾਂ ਤੇ ਨਬੀ ਖਾਂ ਦੋ ਮੁਸਲਮਾਨ ਸਕੇ ਭਰਾ ਸਨ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਛੀਵਾੜੇ ਠਹਿਰਨ ਦਾ ਪਤਾ ਲੱਗਾ।
ਖੋਜਤ ਪੁਰ ਮੈਂ ਇਤੀ ਉਤ ਕਰ ਫਿਰ ਦੁਰ ਦੁਰ ਸਭ ਕੇ ਚੈਤ ਪਛਾਣ।
ਗਣੀ ਖਾਂ ਤੇ ਨਬੀ ਖਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਸ਼ਰਧਾਲੂ ਸਨ। ਇਹਨਾਂ ਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਛੀਵਾੜੇ ਦੇ ਘਰਾਂ ਘਰਾਂ ਨੂੰ ਫੋਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੀ ਚਾਹ ਰੱਖਦੇ।
ਆਗੇ ਗੁਰ ਟਿਗ ਰਹੇ ਬਹੁਤ ਚਿਰ ਬੇਚੇ ਆਣ ਮਹਾਨ ਕੇ ਕਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸਮਾਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਗਨੀ ਖਾਂ ਤੇ ਨਬੀ ਖਾਂ ਆਏ ਸਨ। ਕਿਸੇ ਵੇਲੇ ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਘੋੜੇ ਬਹੁਤ ਸੁੰਦਰ ਵੇਚੇ ਸਨ ਤੇ ਸਤਿਗੁਰਾਂ ਨੇ ਇਹਨਾਂ ਦੋਵਾਂ ਭਰਾਵਾਂ ਤੋਂ ਘੋੜੇ ਖਰੀਦੇ ਸਨ। ਇੱਕ ਪੁਰਾਣੀ ਗੱਲ ਹੈ।
ਕੁਛ ਕਚਾ ਕਰੀ ਪੀ ਤਬ ਕੀਨੀ ਲੀਨ ਦਰਬ ਕੋ ਕਰ ਗੁਜ਼ਰਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਲੇ ਤੇ ਇਹਨਾਂ ਦੋਵਾਂ ਭਰਾਵਾਂ ਨੇ ਸਤਿਗੁਰਾਂ ਨੂੰ ਘੋੜੇ ਵੇਚੇ ਸਨ। ਇਸ ਤੋਂ ਇਲਾਵਾ ਥੋੜਾ ਸਮਾਂ ਸਤਿਗੁਰਾਂ ਦੇ ਕੋਲ ਲੈ ਕੇ ਇਹਨਾਂ ਨੇ ਸਤਿਗੁਰਾਂ ਦੀ ਨੌਕਰੀ ਵੀ ਕੀਤੀ ਸੀ। ਨੌਕਰੀ ਕਰਨ ਦੇ ਬਦਲੇ ਸਤਿਗੁਰਾਂ ਨੇ ਗਣੀ ਖਾਂ ਨੂੰ ਤੇ ਨਵੀ ਖਾਂ ਨੂੰ ਬਹੁਤੀ ਸਾਰੀ ਮਾਇਆ ਪ੍ਰਦਾਨ ਕੀਤੀ ਸੀ, ਜਿਨ੍ਹਾਂ ਦੇ ਨਾਲ ਸੋਹਣਾ ਗੁਜ਼ਾਰਾ ਇਹਨਾਂ ਦਾ ਤੁਰਿਆ ਸੀ।
ਸਿਮਰਨ ਸਮੇਂ ਕਰਿਓ ਸੋ ਮਨ ਮੈਂ ਚਾਹਿਓ ਚਿਤ ਮੈਂ ਪਲੋ ਵਿਚਾਰ।
ਜਿਹੜਾ ਵੱਡਾ ਉਪਕਾਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋਵਾਂ ਦੇ ਉੱਤੇ ਕੀਤਾ ਸੀ, ਉਸ ਉਪਕਾਰ ਨੂੰ ਇਹਨਾਂ ਦੋਵਾਂ ਭਰਾਵਾਂ ਨੇ ਯਾਦ ਕੀਤਾ ਤੇ ਹੁਣ ਸੋਚਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਵਿਪਤਾ ਪਈ ਹੋਈ ਹੈ, ਜਿਹੜੀ ਸੈਨਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੱਭ ਰਹੀ ਹੈ, ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਲੀਏ, ਉਹਨਾਂ ਨੂੰ ਲੱਭੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੁਝ ਸੇਵਾ ਕਰੀਏ।
ਹਮ ਤੇ ਸਰੈ ਸੇਵ ਸਤ ਗੁਰ ਕੀ ਯਾ ਤੇ ਨੇਕੀ ਅਪਰਨਾ ਕਰ।
ਗਨੀ ਖਾਂ ਤੇ ਨਬੀ ਖਾਂ ਸੋਚਦੇ ਨੇ ਕਿ ਜੇਕਰ ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਸੇ ਪ੍ਰਕਾਰ ਦੀ ਅਸੀਂ ਸੇਵਾ ਕਰੀਏ ਤੇ ਇਸ ਤੋਂ ਚੰਗੀ ਹੋਰ ਕੋਈ ਵੀ ਗੱਲ ਨਹੀਂ ਹੋਵੇਗੀ।
ਸਦਨ ਗੁਲਾਬੇ ਕੇ ਤਵ ਆਏ ਸੁਣ ਸ੍ਰੀ ਪ੍ਰਭ ਨੇ ਲਿਏ ਹਕਾਰ।
ਆਖਰਕਾਰ ਲੱਭਦਿਆਂ ਲਵਾਉਂਦਿਆਂ ਇਹ ਗੁਲਾਬੇ ਦੇ ਘਰ ਦੇ ਵਿੱਚ ਪਹੁੰਚ ਗਏ ਨੇ। ਇਹਨਾਂ ਨੂੰ ਪਤਾ ਲੱਗਾ ਕਿ ਗੁਲਾਬੇ ਦੇ ਘਰ ਦੇ ਵਿੱਚ ਹੀ ਸਤਿਗੁਰੂ ਜੀ ਠਹਿਰੇ ਨੇ। ਗੁਲਾਬੇ ਦੇ ਘਰ ਦੇ ਵਿੱਚ ਜਦੋਂ ਪ੍ਰਵੇਸ਼ ਕੀਤਾ ਤੇ ਗੁਲਾਬੇ ਨੇ ਰੋਕਿਆ, ਸ੍ਰੀ ਪ੍ਰਭ ਨੇ ਲਿਏ ਹਕਾਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਉਂਕਿ ਜਾਣਦੇ ਸਨ ਇਹਨਾਂ ਦੋਵਾਂ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਲਾਬੇ ਨੂੰ ਆਖਿਆ ਕਿ ਦੋਵਾਂ ਨੂੰ ਆ ਲੈਣ ਦੇ ਰੋਕਣਾ।
ਦਰਸ਼ਨ ਤੇ ਅਭਿਵੰਦਨ ਕਰਕੇ ਬੈਠ ਗਏ ਟਿਗ ਕੀਨ ਉਚਾਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਲਾਗੇ ਬੈਠ ਗਏ, ਫਿਰ ਦੋਵਾਂ ਨੇ ਹੱਥ ਜੋੜ ਕੇ ਅਰਜ ਕੀਤੀ।
ਕਹਿੰਦੇ ਨੇ ਹਮ ਰਾਵਰ ਕੇ ਚਾਕਰ ਤਿਮ ਹੀ ਜਿਮ ਆਗੇ ਤੁਮ ਕਰਤੇ ਕਰ।
ਦੋਵਾਂ ਭਰਾਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਅਸੀਂ ਤੇ ਹਮੇਸ਼ਾ ਦੇ ਵਾਸਤੇ ਤੁਹਾਡੇ ਚਾਕਰ ਹਾਂ, ਤੁਹਾਡੇ ਨੌਕਰ ਹਾਂ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਤੁਹਾਡੇ ਕੋਲ ਰਹਿ ਕੇ ਅਸੀਂ ਪਹਿਲਾਂ ਨੌਕਰੀ ਕੀਤੀ ਹੈ, ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਹੁਣ ਵੀ ਤੁਸੀਂ ਆਪਣੇ ਚਾਕਰ ਨੌਕਰ ਹੀ ਸਾਨੂੰ ਸਮਝੋ।
ਆਪ ਜੋ ਉਚਿਤ ਹੋਏ ਫੁਰਮਾਵੋ ਕਰੇ ਸੋ ਹਮ ਨਹੀਂ ਕੋ ਤਕਰਾਰ। ਗਨੀ ਖਾਂ ਤੇ ਨਬੀ ਖਾਂ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਹੁਣ ਜਿਹੜਾ ਵੀ ਤੁਸੀਂ ਹੁਕਮ ਕਰੋਗੇ ਅਸੀਂ ਉਸ ਹੁਕਮ ਨੂੰ ਪੂਰਾ ਕਰਾਂਗੇ। ਸੱਚੇ ਪਾਤਸ਼ਾਹ ਜੀ, ਸਾਡੇ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਇਨਕਾਰ ਨਹੀਂ ਹੋਵੇਗਾ। ਸੱਚੇ ਪਾਤਸ਼ਾਹ ਜੀ, ਹੁਕਮ ਕਰੋ, ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ, ਕਿਸੇ ਸੇਵਾ ਦਾ ਮੌਕਾ ਬਖਸ਼ੋ। ਸੁਣ ਗੁਰ ਭਾਣਿਓ ਰਹੋ ਟਿਗ ਹਮਰੇ, ਗਮਨ ਸੰਗ ਚਲੋ ਹਿਤ ਤਾਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਤੁਹਾਡੇ ਵਾਸਤੇ ਹੋਰ ਕੋਈ ਸੇਵਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਸਾਡੇ ਨਾਲ ਰਵੋ, ਗਮਨ ਸੰਗ ਚਲੋ ਹਿਤ ਤਾਰ। ਜਦੋਂ ਸਤਿਗੁਰੂ ਜੀ ਕਹਿੰਦੇ ਨੇ ਕਿ ਇੱਥੋਂ ਅਸੀਂ ਅੱਗੇ ਚੱਲਾਂਗੇ ਤੇ ਤੁਸੀਂ ਹਿਤ ਨੂੰ ਧਾਰਨ ਕਰਕੇ ਸਾਡੇ ਨਾਲ ਜਾਣਾ, ਇਹੀ ਤੁਹਾਡੇ ਵਾਸਤੇ ਸੇਵਾ ਹੈ। ਜਬ ਹਮ ਖੁਸ਼ੀ ਦੇਹ ਤਬ ਹਟੀਐ, ਕਾਰਜ ਹੀ ਦਿਵਸ ਦੋ ਚਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਅਸੀਂ ਤੁਹਾਨੂੰ ਖੁਸ਼ੀ ਨਹੀਂ ਦਿੰਦੇ, ਭਾਵ ਕੇ ਜਾਣ ਦੀ ਆਗਿਆ ਨਹੀਂ ਦਿੰਦੇ, ਉਹਨਾਂ ਚਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਦੋਵਾਂ ਨੇ ਸਾਡੇ ਨਾਲ ਰਹਿਣਾ। ਜਦੋਂ ਤੁਹਾਨੂੰ ਪਿਛਾਂ ਹਟਣ ਦਾ ਹੁਕਮ ਦੇਵਾਂਗੇ ਫਿਰ ਤੁਸੀਂ ਚਲੇ ਜਾਇਓ। ਕਾਰਜ ਇਹੀ ਦਿਵਸ ਦੋ ਚਾਰ, ਸਤਿਗੁਰੂ ਜੀ ਕਹਿੰਦੇ ਨੇ ਕਿ ਬਸ ਦੋ ਚਾਰ ਦਿਨਾਂ ਦਾ ਕਾਰਜ ਹੈ, ਦੋ ਚਾਰ ਦਿਨਾਂ ਦੀ ਖੇਡ ਹੈ। ਮਾਣ ਬਹਿਣ ਕੋ ਬੋਲੇ ਬਿਹਤਰ, ਰਹੇ ਕਿਸੀ ਕੇ ਘਰ ਤਬ ਜਾਏ। ਸਤਿਗੁਰਾਂ ਦੇ ਬਚਨ ਨੂੰ ਗਣੀ ਖਾਂ ਨੇ ਤੇ ਨਬੀ ਖਾਂ ਨੇ ਮੰਨਿਆ। ਬੋਲੇ ਬਿਹਤਰ, ਇਹ ਸੱਚੇ ਪਾਤਸ਼ਾਹ ਜੀ ਬਿਹਤਰ ਹੈ, ਭਾਵ ਕੇ ਅੱਛੀ ਗੱਲ ਹੈ, ਚੰਗੀ ਗੱਲ ਹੈ, ਇਸੇ ਤਰ੍ਹਾਂ ਕਰਾਂਗੇ, ਤੁਹਾਡੇ ਨਾਲ ਹੀ ਰਵਾਂਗੇ। ਰਹੇ ਕਿਸੀ ਕੇ ਘਰ ਤਬ ਜਾਏ, ਫਿਰ ਕਿਸੇ ਹੋਰ ਤੁਰਕ ਦੇ ਘਰ ਦੇ ਵਿਚ ਉਹਨਾਂ ਨੇ ਆਪਣਾ ਡੇਰਾ ਲਾਇਆ। ਸੁਪਤੇ ਸਤਿਗੁਰ ਬਹੁਰ ਜਾਮਨੀ, ਆਪ ਆਪਣੇ ਸਿੱਖ ਸਭ ਥਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਵਿਰਾਜ ਗਏ ਤੇ ਜਿਹੜੇ ਸਤਿਗੁਰਾਂ ਦੇ ਨਾਲ ਦੇ ਸਿੰਘ ਸਨ ਉਹਨਾਂ ਨੇ ਵੀ ਆਪੋ ਆਪਣੇ ਜਗ੍ਹਾ ਦੇ ਉੱਤੇ ਡੇਰਾ ਲਾਇਆ ਤੇ ਸੁੱਤੇ। ਸਹਿਤ ਕੁਟੰਬ ਗੁਲਾਬਾ ਸੁਪਤਿਓ, ਤੁਰਕ ਪਕੜ ਲੇ ਦੇਹ ਸਜਾਏ। ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਸਮੇਤ ਪਰਿਵਾਰ ਦੇ ਜਿਹੜਾ ਗੁਲਾਬਾ ਹੈ ਉਹ ਵੀ ਲੰਮਾ ਪੈ ਗਿਆ, ਪਰ ਕਵੀ ਜੀ ਲਿਖਦੇ ਨੇ ਉਸ ਨੂੰ ਨੀਂਦ ਨਾ ਆਈ। ਮਨ ਦੇ ਵਿੱਚ ਇਹੀ ਬਾਰ ਬਾਰ ਵਿਚਾਰ ਆ ਰਹੀ ਹੈ, ਤੁਰਕ ਪਕੜ ਲੇ ਦੇਹ ਸਜਾਏ, ਕਿ ਜੇਕਰ ਸਤਿਗੁਰਾਂ ਦੇ ਮੇਰੇ ਘਰ ਰਹਿਣ ਦਾ ਪਤਾ ਤੁਰਕਾਂ ਨੂੰ ਲੱਗ ਗਿਆ ਤੇ ਤੁਰਕ ਮੈਨੂੰ ਫੜ ਲੈਣਗੇ ਤੇ ਫਿਰ ਬਹੁਤ ਵੱਡੀਆਂ ਸਜਾਵਾਂ ਦੇਣਗੇ। ਤਰਾਸ ਤਰੇ ਔਰ ਜਾਗਤ ਬੈਠਿਓ, ਗੁਰ ਕੋ ਰੁਖ ਸਦ ਕਰੋ ਬਣਾਏ। ਡਰ ਨੂੰ ਧਾਰਨ ਕਰਕੇ ਆਖਿਰਕਾਰ ਉੱਠ ਕੇ ਬਹਿ ਗਿਆ ਤੇ ਮਨ ਦੇ ਵਿੱਚ ਇਹੀ ਵਿਚਾਰ ਧਾਰਨ ਕੀਤਾ ਕਿ ਮੈਨੂੰ ਚਾਹੀਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਾਤੋ ਰਾਤ ਹੀ ਰੁਖਸਤ ਕਰਦਿਆਂ ਵਿਦਾ ਕਰਦੇ। ਸਵਾ ਜਾਮ ਜਬ ਰਹੀ ਜਾਮਨੀ, ਪੰਚ ਰਜਤ ਪਣ ਲੇਖ ਥਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਤ ਅਜੇ ਸਵਾ ਪਹਿਰ ਰਹਿੰਦੀ ਸੀ ਉਸ ਵੇਲੇ ਗੁਲਾਬਾ ਉੱਠਿਆ ਹੈ, ਉਹਨੇ 5 ਰੁਪਈਏ ਤੇ 1 ਕੱਪੜੇ ਦਾ ਥਾਨ ਲਿਆ। ਸਤਿਗੁਰ ਸੁਪਤ ਜਗਾਵਣ ਕੀਨੇ, ਆਗੇ ਧਰ ਕਰ ਜੋੜੇ ਪਾਨ। ਸਤਿਗੁਰਾਂ ਨੂੰ ਜਾ ਕੇ ਜਗਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਜਾਗੇ ਤੇ ਕੱਪੜੇ ਦਾ ਥਾਨ ਤੇ 5 ਰੁਪਈਏ ਉੱਪਰ ਰੱਖ ਕੇ ਉਹਨੇ ਮੱਥਾ ਟੇਕ ਦਿੱਤਾ। ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੁਲਾਬਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਹੁਣ ਤੁਸੀਂ ਮੇਰੇ ਘਰ ਨੂੰ ਛੱਡ ਕੇ ਚਲੇ ਜਾਓ। ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਘਰ ਦੇ ਵਿੱਚ ਹੁਣ ਤੁਹਾਨੂੰ ਪਨਾਹ ਨਹੀਂ ਦੇ ਸਕਦਾ। ਸੱਚੇ ਪਾਤਸ਼ਾਹ ਜੀ, ਮੈਨੂੰ ਤੁਰਕਾਂ ਦਾ ਬਹੁਤ ਵੱਡਾ ਡਰ ਹੈ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਵਾਪਰੇ
ਬਾਹਰ ਫੌਜ ਤੁਰਕਾਂ ਦੀ ਉਤਰੀਆ, ਖੌਫ ਆਣ ਗੁਲਾਬੇ ਤੇ ਛਾਇਆ ਏ। ਕਾਰ ਭੇਟਾ ਦੀਆਂ ਮੋਹਰਾਂ ਥਾਣ ਲੈ ਕੇ, ਪਾਸ ਗੁਰਾਂ ਚੱਟ ਆਇਆ ਏ। ਕਹਿੰਦਾ ਗੁਰੂ ਜੀ ਆਪ ਦੀ ਨਜ਼ਰ ਹੈ, ਬਾਹਰ ਵੈਰੀਆਂ ਨੇ ਡੇਰਾ ਲਾਇਆ ਏ। ਮਤਾਂ ਜਾ ਦੱਸੇ ਕੋਈ ਉਹਨਾਂ ਤਾਈ, ਇਸ ਗੁਰੂ ਨੂੰ ਘਰ ਛੁਪਾਇਆ ਏ। ਮੇਰਾ ਬਾਲ ਬੱਚਾ ਕਾਣੀ ਪੀੜ ਕੱਤਣ, ਮੇਰਾ ਬਾਲ ਬੱਚਾ ਕਾਣੀ ਪੀੜ ਕੱਤਣ, ਹੁਣ ਕਰੋ ਮੇਰੇ ਉੱਤੇ ਦਇਆ ਏ। ਜਾਓ
ਵੱਲ ਕਰਤਾਰ ਸਿੰਘਾਂ ਜਿੱਥੇ ਤੁਰਕ ਦਾ ਕੁਝ ਨਾ ਸਾਇਆ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਗੁਲਾਬੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਜੇਕਰ ਤੁਰਕਾਂ ਨੂੰ ਪਤਾ ਲੱਗ ਗਿਆ ਕਿ ਮੈਂ ਗੁਰੂ ਨੂੰ ਘਰ ਦੇ ਵਿੱਚ ਪਨਾਹ ਦਿੱਤੀ ਹੈ, ਮੇਰੇ ਬਾਲ ਬੱਚੇ ਨੂੰ ਕਹਾਣੀ ਦੇ ਵਿੱਚ ਪੀੜ ਕੇ ਮਾਰ ਦੇਣਗੇ, ਮੇਰੇ ਤੇ ਸੱਚੇ ਪਾਤਸ਼ਾਹ ਜੀ ਦਇਆ ਕਰੋ, ਕਿਰਪਾ ਕਰਕੇ ਮੇਰੇ ਘਰ ਨੂੰ ਛੱਡ ਕੇ ਚਲੇ ਜਾਓ। ਸੱਚੇ ਪਾਤਸ਼ਾਹ ਜੀ ਦੇ ਅੱਗੇ ਇਸ ਤਰ੍ਹਾਂ ਗੁਲਾਬੇ ਨੇ ਅਰਜ਼ ਕੀਤੀ ਕਿ ਮਾਲਵੇ ਦੇ ਵੱਲ ਚਲੇ ਜਾਓ, ਮੇਰੇ ਘਰ ਨੂੰ ਛੱਡ ਦਿਓ।
ਦੇਖ ਬਿਦਾਇਗੀ ਸਤ ਗੁਰ ਬੋਲੇ, ਕਹਾਂ ਗੁਲਾਬਾ ਤੈ ਕ੍ਰਿਤ ਠਾਨ।
ਜਦੋਂ ਗੁਲਾਬੇ ਨੇ ਐਸੀ ਅਰਜ਼ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਵਿਦਾਇਗੀ ਦੇ ਰਿਹਾ, ਪਾਪ ਕੇ ਜਾਣ ਦੇ ਵਾਸਤੇ ਕਹਿ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਹਾਂ ਗੁਲਾਬਾ ਤੈ ਕ੍ਰਿਤ ਠਾਨ, ਹੇ ਭਾਈ ਗੁਲਾਬਿਆ ਇਹ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ।
ਤੀਰਜ ਧਰੋ ਨ ਭਰਮੋ ਯੋਰ ਮੈਂ, ਪੂਰਬ ਸੰਸਾਰ ਬਣ ਸਭ ਦਾਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਗੁਲਾਬਿਆ ਧੀਰਜ ਨੂੰ ਧਾਰਨ ਕਰਕੇ ਰੱਖ, ਮਨ ਦੇ ਵਿੱਚ ਕਿਸੇ ਪ੍ਰਕਾਰ ਦੇ ਭਰਮ ਨੂੰ ਪੈਦਾ ਨਾ ਕਰ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਸਤਿਕਾਰ ਦੇ ਨਾਲ ਆਪਣੇ ਘਰ ਦੇ ਵਿੱਚ ਡੇਰਾ ਲਵਾਇਆ, ਉਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਆਪਣੇ ਘਰ ਦੇ ਵਿੱਚ ਸਾਨੂੰ ਰੱਖ, ਸਾਵਧਾਨ ਬਣ, ਹੁਸ਼ਿਆਰ ਹੋ। ਸਤਿਗੁਰੂ ਜੀ ਕਹਿੰਦੇ ਗੁਲਾਬਿਆ ਅੱਧੀ ਰਾਤ ਦਾ ਸਮਾਂ ਤੇ ਤੂੰ ਆਪਣੇ ਪਿਆਰੇ ਗੁਰੂ ਨੂੰ ਘਰੋਂ ਬਾਹਰ ਕੱਢ ਰਹੇ।
ਸ੍ਰੀ ਸਤ ਗੁਰ ਤੁਮ ਸਮਰਥ ਸਭ ਬਿਦ, ਮੈਂ ਗਰੀਬ ਅਬ ਮਾਰਿਓ ਜਾਏ।
ਅੱਗੋਂ ਹੱਥ ਜੋੜ ਕੇ ਗੁਲਾਬਾ ਕਹਿੰਦਾ ਕਿ ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਤੇ ਸਮਰੱਥ ਹੋ, ਜੋ ਚਾਹੋ ਸੋ ਕਰ ਸਕਦੇ ਹੋ, ਪਰ ਸੱਚੇ ਪਾਤਸ਼ਾਹ ਜੀ ਤੁਹਾਡੇ ਇਸ ਚੱਕਰ ਦੇ ਵਿੱਚ ਮੈਂ ਗਰੀਬ ਤੇ ਮਾਰਿਆ ਜਾਵਾਂਗਾ।
ਗਹਿ ਤੁਰਕ ਲੈ ਕੈਦ ਕਰੇਗੇ, ਸਭ ਕੁਟੰਬ ਜੁਤ ਦੇਹ ਸਜਾਏ।
ਕਹਿੰਦਾ ਕਿ ਸੱਚੇ ਪਾਤਸ਼ਾਹ, ਜੇਕਰ ਤੁਰਕਾਂ ਨੂੰ ਪਤਾ ਲੱਗ ਗਿਆ ਕਿ ਮੈਂ ਆਪਣੇ ਘਰ ਦੇ ਵਿੱਚ ਤੁਹਾਨੂੰ ਪਨਾਹ ਦਿੱਤੀ ਹੈ, ਮੈਨੂੰ ਤੁਰਕ ਕੈਦ ਕਰ ਲੈਣਗੇ, ਸੱਚੇ ਪਾਤਸ਼ਾਹ ਜੀ ਮੇਰੇ ਪਰਿਵਾਰ ਦੇ ਸਮੇਤ ਮੈਨੂੰ ਬਹੁਤ ਵੱਡੀਆਂ ਸਜਾਵਾਂ ਮਿਲਣਗੇ।
ਤਰਸ ਤਰਦੇ ਪਿਖ ਸਤ ਗੁਰ ਬੋਲੇ, ਆਹੋ ਗੁਲਾਬਾ ਨਹੀਂ ਭਰ ਮਾਏ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਗੁਲਾਬੇ ਦਾ ਦਿਲ ਬਹੁਤ ਜ਼ਿਆਦਾ ਡਰ ਰਿਹਾ ਹੈ, ਸਤਿਗੁਰੂ ਜੀ ਕਹਿੰਦੇ ਨੇ ਆਹੋ ਗੁਲਾਬੇ ਨਹੀਂ ਪਰਮਾਏ, ਹੇ ਭਾਈ ਗੁਲਾਬਿਆ ਕਿਸੇ ਪ੍ਰਕਾਰ ਦਾ ਡਰ ਨਾ ਧਾਰਨ ਕਰ, ਇਸ ਭੁਲੇਖੇ ਦੇ ਵਿੱਚ ਨਾ ਪੈ। ਸਤਿਗੁਰੂ ਜੀ ਕਹਿੰਦੇ ਨੇ ਜਿਹ ਗੁਰ ਡਾਢੇ ਸਿੱਖ ਤੇ ਡਾਢੇ, ਲਗਨ ਨਾ ਪਾਵੈ ਤਾਤੀ ਵਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਸਿੱਖ ਦੇ ਗੁਰੂ ਡਾਢੇ ਹੁੰਦੇ ਨੇ ਉਹ ਸਿੱਖ ਵੀ ਬੜਾ ਡਾਢਾ ਹੁੰਦਾ ਹੈ, ਇਸ ਕਰਕੇ ਗੁਰੂ ਆਪਣੇ ਸਿੱਖ ਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੰਦਾ, ਭਾਵ ਕਿ ਗੁਲਾਬਿਆ ਤੈਨੂੰ ਕੁਝ ਵੀ ਨਹੀਂ ਹੋਵੇਗਾ, ਅਸੀਂ ਡਾਢੇ ਤੇਰੇ ਸਿਰ ਦੇ ਉੱਤੇ ਮੌਜੂਦ ਹਾਂ। ਤਿਸ ਕੋ ਮਾਰ ਨਾ ਸਕੈ ਕੋਏ, ਜਿਸ ਕੇ ਡਾਢੇ ਸਤਿਗੁਰ ਹੋਏ, ਭਾਵ ਕਿ ਉਸ ਸਿੱਖ ਦਾ ਕੁਝ ਕੋਈ ਵਿਗਾੜ ਨਹੀਂ ਸਕਦਾ ਜਿਹਦੇ ਸਿਰ ਦੇ ਉੱਤੇ ਡਾਢੇ ਗੁਰੂ ਹੋਣ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਡਾਢੇ ਗੁਰੂ ਤੇਰੇ ਸਿਰ ਤੇ ਹਾਂ, ਇਸ ਕਰਕੇ ਤੂੰ ਵੀ ਡਾਢਾ ਬਣ, ਅਸੀਂ ਗੁਲਾਬਿਆ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਵਾਂਗੇ, ਤੂੰ ਸਾਡੇ ਬਚਨ ਨੂੰ ਮੰਨ, ਇਸ ਵੇਲੇ ਘਰੋਂ ਸਾਨੂੰ ਬਾਹਰ ਨਾ ਕੱਢ। ਇਸ ਤਰ੍ਹਾਂ ਦੇ ਬਚਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਲਾਬੇ ਦੇ ਨਾਲ ਕੀਤੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਇਹ ਕਥਾ ਵਾਪਰੇਗੀ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਇਹ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ,
ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।